ਤਿੰਨ ਗੁਣ ਹਨ ਜਿਨ੍ਹਾਂ ਵਿੱਚ ਅਸੀਂ ਸਾਰੇ ਵਰਤਦੇ ਹਾਂ, ਔਰ ਬਾਕੀ ਪਹਿਲੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਅੰਦਰ ਵੀ ਅਸੀਂ ਸਾਰੇ ਪ੍ਰਵਿਰਤ ਰਹਿੰਦੇ ਹਾਂ। ਮਾਇਆ ਡਰ ਡਰਪਤ ਧਾਏ ਗੁਰਦੁਆਰੇ ਜਾਏ, ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਏ। ਭਾਈ ਸਾਹਿਬ ਭਾਈ ਗੁਰਦਾਸ ਜੀ, ਇਹਨਾਂ ਵਿੱਚ ਅਸੀਂ ਸਾਰੇ ਵਰਤ ਰਹੇ ਹਾਂ, ਪਰ ਜਿਨ੍ਹਾਂ ਨੇ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਇਹਨਾਂ ਅੱਠਾਂ ਨੂੰ ਪੁੱਤਰ ਦੇ ਵਾਂਗ ਯਾਨੀ ਪੁੱਤਰ ਦੇ ਵਾਂਗ ਅਧੀਨ ਕਰ ਲੀਤਾ, ਵਸ ਕਰ ਲੈਣਾ ਕੀਤਾ, ਗਾਵਹਿ ਗਾਇਨ ਪਾਤਰ ਅਕਾਲ ਪੁਰਖ ਵਾਹਿਗੁਰੂ ਦੇ ਗਾਇਨ ਕਰਨ ਵਾਲੇ ਬਣ ਦੇ ਗਾਇਨ ਕਰਨ ਦੇ ਪਾਤਰ ਅਧਿਕਾਰੀ ਬਣ ਕੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਉਂਦੇ ਨੇ, ਉਹਦੀ ਸਿਫਤ ਕਰਦੇ ਨੇ, ਉਹ ਨੇ ਉਹਦਾ ਜਸ ਗਾਇਨ ਕਰਨ ਦੇ ਅਧਿਕਾਰੀ ਜਿਨ੍ਹਾਂ ਨੇ ਇਹਨਾਂ ਉੱਪਰ ਜਿੱਤ ਪ੍ਰਾਪਤ ਕਰ ਲਈ, ਜਿਨ੍ਹਾਂ ਨੇ ਇਹਨਾਂ ਨੂੰ ਪੁੱਤਰਾਂ ਦੇ ਵਾਂਗ ਪੁੱਤਰ ਅਧੀਨ ਕਰ ਲਿਆ, ਵਸ ਕਰ ਲਿਆ ਹੈ। ਮਹਾਰਾਜ ਕਿਰਪਾ ਕਰਕੇ ਇਹ ਵੀ ਵਿਚਾਰ ਦਰਸਾਓ, ਮਹਾਰਾਜ ਸ਼ੰਕਾ ਕਿਵੇਂ ਮਿਟੇ? ਸਾਡੇ ਮਨ ਦੇ ਅੰਦਰ ਅਣਗਿਣਤ ਪ੍ਰਕਾਰ ਦੀਆਂ ਸ਼ੰਕਾਵਾਂ ਉੱਠਦੀਆਂ ਨੇ, ਜੇ ਇਹ ਕਰਾਂਗੇ ਤੇ ਪਤਾ ਨਹੀਂ ਇਹ ਕੀ ਕਰਨਗੇ, ਜੇ ਇੰਜ ਕਰਨਗੇ ਤੇ ਪਤਾ ਨਹੀਂ ਕੀ ਹੋਵੇਗਾ, ਜੇ ਇੰਜ ਕਰਾਂਗੇ ਤਾਂ ਪਤਾ ਨਹੀਂ ਸਫਲਤਾ ਮਿਲੇਗੀ ਕਿ ਨਹੀਂ ਮਿਲੇਗੀ, ਇਹ ਕਰਮ ਕਰਾਂਗੇ ਫਲ ਪ੍ਰਾਪਤ ਹੋਵੇਗਾ ਕਿ ਨਹੀਂ ਫਲ ਪ੍ਰਾਪਤ ਹੋਵੇਗਾ। ਇਸ ਲਈ ਮਹਾਰਾਜ ਸ਼ੰਕਾ ਕਿਵੇਂ ਮਿਟੇ ਤਾਂ ਹਜ਼ੂਰ ਫਰਮਾਉਂਦੇ ਨੇ, ਦੁਤੀਆ ਮਾਲ ਕੌਸ਼ਿਕ ਆਲਾਪ ਹੈ। ਜਿਸ ਵੇਲੇ ਕੋਈ ਦੁਤੀਆ ਦੁਵੈਤ ਨੂੰ ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ ਰਾਮ ਰਤਨ ਮਨ ਤਨ ਬਸੈ, ਤਜ ਕਾਮ ਕ੍ਰੋਧ ਲੋਭ ਨੀਤ ਗੌ ਚਿੱਠੀ ਗੌੜੀ ਮਹੱਲਾ ਪੰਜਵਾਂ। ਦੁਤੀਆ ਦੁਵੈਤ ਨੂੰ ਮਾਲ ਜਿਨ੍ਹਾਂ ਨੇ ਮਲ ਦਿੱਤਾ ਮਿਟਾ ਦਿੱਤਾ, ਕਹੋ ਕਿਉਂ ਸ਼ੱਕ ਨੂੰ ਆਲਾਪਦੇ ਨੇ, ਉਹ ਸ਼ੰਕਾ ਨਹੀਂ ਕਰਦੇ, ਉਹਨਾਂ ਦੇ ਅੰਦਰੋਂ ਸਵਾਲ ਨਹੀਂ ਉੱਠਦੇ, ਕਿਉਂਕਿ ਜਿਨ੍ਹਾਂ ਦੇ ਅੰਦਰ ਸ਼ੱਕ ਹੋਵੇਗਾ ਸ਼ੰਕਾ ਹੋਵੇਗੀ, ਸ਼ੰਕਾਵਾਦੀ ਨੂੰ ਜਲਦੀ ਜਲਦੀ ਨਾ ਆਤਮਕ ਰਸ ਪ੍ਰਾਪਤ ਹੁੰਦਾ ਨਾ ਉਹਨੂੰ ਬ੍ਰਹਮ ਦੀ ਜਲਦੀ ਜਲਦੀ ਪ੍ਰਾਪਤੀ ਹੁੰਦੀ ਹੈ, ਇਸ ਲਈ ਉਹ ਸ਼ੰਕਾ ਤੋਂ ਰਹਿਤ ਹੋ ਜਾਂਦੇ ਨੇ। ਜੀ ਮਹਾਰਾਜ ਕਿਰਪਾ ਕਰਕੇ ਸਮਝਾਓ ਕਿ ਜਿਹੜੀਆਂ ਪੰਜ ਕਰਮ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਕਿਵੇਂ ਰੁਕਣ, ਕਿੱਥੇ ਰੁਕਦੇ ਨੇ ਹੱਥ? ਇਹ ਨਹੀਂ ਰੁਕਦੇ, ਮਾਮੂਲੀ ਜਿਹਾ ਕ੍ਰੋਧ ਆ ਜਾਵੇ ਹੱਥ ਉੱਠਦੇ ਨੇ, ਹੱਥ ਉੱਭਰਦੇ ਨੇ ਉੱਥੇ ਜਿੱਥੇ ਹੱਥ ਉਠਾਉਣ ਤੋਂ ਸਤਿਗੁਰੂ ਨੇ ਸਾਨੂੰ ਮਨਾ ਕੀਤਾ ਹੈ, ਰੋਕਿਆ ਕਿਆ ਰੋਕਿਆ ਹੈ। ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ ਸੀ, ਇਸ ਦੇ ਨਾਲ ਨਾਲ ਗੁਦਾ ਅਤੇ ਲਿੰਗ ਅਤੇ ਜ਼ਬਾਨ ਜੋ ਬੋਲ ਦਈਏ ਇਹ ਪੰਜ ਕਰਮ ਹੁੰਦੇ ਹਨ, ਇਹਨਾਂ ਦੁਆਰਾ ਅਸੀਂ ਸਰੀਰ ਦੇ ਸਾਰੇ ਕਰਮ ਕਰਦੇ ਹਾਂ, ਸਰੀਰ ਇਹਨਾਂ ਦੁਆਰਾ ਚੱਲਦਾ ਹੈ। ਬੇਨਤੀ ਕਰ ਰਹੇ ਸਾਂ ਇਹ ਕਿਵੇਂ ਰੁਕਣ, ਇਹਨਾਂ ਨੂੰ ਕਿਵੇਂ ਰੋਕੀਏ? ਪੈਰ ਕਿਤੇ ਰੁਕਦੇ ਨੇ? ਪੈਰ ਵੀ ਨਹੀਂ ਰੁਕਦੇ। ਇਹਨਾਂ ਨੂੰ ਤੇ ਜਾਣਾ ਚਾਹੀਦਾ ਸੀ ਗੁਰੂ ਦੀ ਸੰਗਤ ਦੀ ਤਰਫ, ਪਰ ਇਹ ਹੋਰ ਪਾਸੇ ਜਾਂਦੇ ਨੇ, ਹੱਥ ਸੇਵਾ ਕਰਨ ਦੀ ਬਜਾਏ ਹੋਰ ਕੁਝ ਕਰਦੇ ਹਨ। ਇਸੇ ਤਰ੍ਹਾਂ ਜ਼ਬਾਨ ਨੂੰ ਚਾਹੀਦਾ ਸੀ ਉਹ ਗੁਰੂ ਦੀ ਬਾਣੀ ਗਾਇਨ ਕਰਦੀ, ਵਾਹਿਗੁਰੂ ਦਾ ਸਿਮਰਨ ਕਰਦੀ, ਪਰ ਇਸ ਪਾਸੇ ਨਹੀਂ ਚੱਲਦੀ। ਇਹ ਕਿਵੇਂ ਰੁਕਣ, ਇਹ ਪੰਜ ਕਰਮ ਇੰਦਰੇ ਜਿਹੜੇ ਨੇ ਇਹ ਕਿਸ ਪ੍ਰਕਾਰ ਰੁਕਣ? ਤਾਂ ਹਜ਼ੂਰ ਫਰਮਾਉਂਦੇ ਨੇ ਸੰਗ ਰਾਗਨੀ ਪਾਚੋ ਥਾਪ ਹੈ, ਰਾਗਨੀ ਪ੍ਰੇਮ ਪ੍ਰੀਤ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਦੇ ਨਾਲ, ਸੰਗ ਨਾਲ ਵਾਹਿਗੁਰੂ ਦੀ ਪ੍ਰੀਤੀ ਦੇ ਨਾਲ ਇਹਨਾਂ ਪੰਜ ਕਰਮ ਇੰਦਰੀਆਂ ਨੂੰ ਥਾਪਹਿ ਸਥਾਪਨ ਕਰੇ, ਅਕਾਲ ਪੁਰਖ ਵਾਹਿਗੁਰੂ ਵਿੱਚ ਜੋੜ ਦੇਵੇ, ਟਿਕਾ ਦੇਵੇ, ਸਥਾਪਨ ਕਰ ਦੇਵੇ, ਹੱਥ ਸੇਵਾ ਕਰਨ, ਜ਼ਬਾਨ ਗੁਣ ਗਾਇਨ ਕਰੇ, ਪੈਰਾਂ ਨਾਲ ਗੁਰੂ ਦੀ ਸ਼ਰਨ ਵਿੱਚ ਜਾਵੇ। ਇਸ ਤਰ੍ਹਾਂ ਇਹ ਪੰਜ ਕਰਮ ਇੰਦਰੇ ਜਿਹੜੇ ਨੇ ਇਹਨਾਂ ਨੂੰ ਵਾਹਿਗੁਰੂ ਦੀ ਪ੍ਰੀਤ ਨਾਲ ਵਾਹਿਗੁਰੂ ਵਿੱਚ ਸਥਾਪਿਤ ਕਰ ਦੇਵੇ, ਟਿਕਾ ਦੇਵੇ, ਜੋੜ ਦੇਣਾ ਕਰੇ।
ਗੋਂਡ ਕਰੇ ਅਰ ਦੇਵ ਗੰਧਾਰੇ,
ਮਹਾਰਾਜ ਭਗਤੀ ਦੀ ਮਹਿਕ ਕਿਵੇਂ ਪ੍ਰਾਪਤ ਹੋਵੇ? ਭਗਤੀ ਦੀ ਮਹਿਕ, ਭਗਤੀ ਦੀ ਖੁਸ਼ਬੂ, ਸਾਡੇ ਜੀਵਨ ਵਿੱਚ ਬਦਬੂ ਹੀ ਬਦਬੂ ਹੈ, ਪਰ ਇਸ ਜੀਵਨ ਵਿੱਚੋਂ ਕਿਤੇ ਭਗਤੀ ਦੀ ਖੁਸ਼ਬੂ ਕਿਵੇਂ ਆ ਜਾਵੇ? ਅਤਕਥਨੀ ਦੀ ਬਾਤ ਕੀ ਹੈ, ਸਿਰਫ ਆਪਣੇ ਪਿਤਾ ਹੋਣ ਦੇ ਨਾਤੇ ਹੀ ਨਹੀਂ, ਵਿਦਿਆ ਹੋਣ ਦੇ ਨਾਤੇ ਹੀ ਨਹੀਂ, ਕਿਉਂਕਿ ਉਹ ਸ਼ਖਸੀਅਤ ਐਸੀ ਸ਼ਖਸੀਅਤ ਸੀ ਜੋ ਪੰਥ ਵਿੱਚ ਸਾਰਿਆਂ ਪੱਖਾਂ ਤੋਂ ਪ੍ਰਵਾਨਿਤ ਸ਼ਖਸੀਅਤ ਸੀ, ਪਿਆਲਾ ਖੋਲ ਸੀ, ਤੇ ਕਦੇ ਕਦੇ ਜਦੋਂ ਆਪਣੇ ਬਜ਼ੁਰਗਾਂ ਦੀ ਹਦਾਇਤ ਨਾਲ ਸ਼੍ਰੀਮਾਨ ਸੰਤ ਗਿਆਨੀ ਨਿਰੰਜਨ ਸਿੰਘ ਜੀ ਵੈਦ ਜੀ, ਕਿਉਂਕਿ ਦਾਸ ਨੂੰ ਮਹਾਰਾਜ ਜੀ ਦੀ ਸੰਸਾਰਕ ਜ਼ਿੰਦਗੀ ਦੇ ਅਖੀਰਲੇ ਹਿੱਸੇ ਵਿੱਚ ਬਹੁਤੇ ਗਿਆਨੀ ਕਥਾਕਾਰ ਉਹਨਾਂ ਦੀ ਸਰਪ੍ਰਸਤੀ ਹੇਠ ਵਿਦਿਆ ਪ੍ਰਾਪਤ ਕਰਦੇ ਰਹੇ ਨੇ। ਬੇਨਤੀ ਕਰ ਰਿਹਾ ਸਾਂ, ਉਹਨਾਂ ਨੇ ਕਹਿਣਾ ਸੇਵਾ ਲਈ ਸ਼ਾਮ ਨੂੰ ਜ਼ਰੂਰ ਜਾਣਾ, ਵੱਡਿਆਂ ਦੀ ਸੇਵਾ ਕਰੀਏ, ਵਿਦਿਆ ਦਾਤੇ ਦੀ ਹੱਥੀ ਸੇਵਾ ਕਰੀਏ ਤਾਂ ਵਿਦਿਆ ਪ੍ਰਫੁੱਲਤ ਹੁੰਦੀ ਹੈ। ਪਰ ਜਦੋਂ ਵੀ ਕਿਤੇ ਜਾਈਦਾ ਸੀ, ਜਦੋਂ ਇੰਝ ਮਹਿਸੂਸ ਕਰਨਾ ਕਿ ਆਰਾਮ ਕਰਦੇ ਨੇ, ਇੰਝ ਮਹਿਸੂਸ ਹੋਣਾ ਜਿਵੇਂ ਕਮਰੇ ਵਿੱਚੋਂ ਖੁਸ਼ਬੂ ਆ ਰਹੀ ਹੋਵੇ, ਪਿਆਰ ਲੱਖੋ ਇਹ ਖੁਸ਼ਬੂ ਗੁਰੂ ਦੀ ਬਾਣੀ ਦੀ, ਗੁਰੂ ਦੀ ਸੇਵਾ ਦੀ। ਆ ਬੈਠੇ ਹੋਣਗੇ ਇੱਥੇ ਚਾਚਾ ਦਰਸ਼ਨ ਸਿੰਘ ਜੀ, ਗੁਰੂ ਨੇ ਸੇਵਾ ਦੀ ਦਾਤ ਇਹਨਾਂ ਨੂੰ ਬਖਸ਼ੀ, ਔਰ ਇਹ ਸੇਵਾ ਮਾਨਯੋਗ ਗੁਰੂ ਪਿਆਰੇ ਪੰਥ ਦੀ ਪ੍ਰਸਿੱਧ ਸ਼ਖਸੀਅਤ, ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਗੁਰਦੀਪ ਸਿੰਘ ਜੀ ਦੀ ਕਥਾ ਤੋਂ, ਉਹਨਾਂ ਦੀ ਸੋਹਬਤ ਤੋਂ ਇਹਨਾਂ ਨੂੰ ਇਹ ਸੇਵਾ ਦੀ ਲਗਨ ਪ੍ਰਾਪਤ ਹੋਈ ਹੈ। ਤੇ ਅੱਜ UK ਵਿੱਚ ਕਿਸੇ ਵੀ ਧਾਰਮਿਕ ਸ਼ਖਸੀਅਤ ਨਾਲੋਂ, ਗੁਰਦੁਆਰਾ ਪ੍ਰਬੰਧ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਨਾਲੋਂ ਸੰਤਾਂ ਉਹਨਾਂ ਦਾ ਜ਼ਿਆਦਾ ਸਤਿਕਾਰ ਕਰਦੀਆਂ ਹਨ। ਕਦੇ ਕਦੇ ਉਹ ਸੰਤ ਬਾਬਾ ਸੇਵਾ ਸਿੰਘ ਜੀ ਦੇ ਸੰਬੰਧ ਵਿੱਚ ਜ਼ਿਕਰ ਕਰਦੇ ਹੁੰਦੇ ਨੇ ਕਿ ਐਂ ਸੇਵਾ ਦੇ ਨਾਲ ਉਹ ਇੰਨੇ ਪਵਿੱਤਰ ਹੋ ਗਏ ਸਨ। ਕਹਿਣ ਲੱਗੇ, ਮੇਰੇ ਪਾਸ ਇੱਕ ਵਾਰੀ ਉਹ ਬਿਮਾਰ ਹੋ ਗਏ ਤੇ ਮੈਂ ਜਿਸ ਵੇਲੇ ਉਹਨਾਂ ਦੀ ਸਰੀਰ ਦੀ ਕਿਰਿਆ ਦੀ ਸੰਭਾਲ ਕਰਦਾ ਸਾਂ, ਮੈਨੂੰ ਉਹਦੇ ਵਿੱਚੋਂ ਖੁਸ਼ਬੂ ਆਵੇ, ਮੈਨੂੰ ਉਹਦੇ ਵਿੱਚੋਂ ਮਹਿਕ ਆਵੇ, ਕਿਉਂਕਿ ਸੇਵਾ ਹੀ ਖੁਸ਼ਬੂ ਹੈ, ਭਗਤੀ ਹੀ ਖੁਸ਼ਬੂ ਹੈ, ਗੁਰੂ ਦੀ ਸਿੱਖੀ ਹੀ ਖੁਸ਼ਬੂ ਹੈ। ਮਹਾਰਾਜ, ਭਗਤੀ ਦੀ ਮਹਿਕ ਸੁਗੰਧੀ ਕਿਵੇਂ ਆਵੇ? ਗੋਂਡ ਕਰੀ ਅਰਦੇਵ ਕਹਿੰਦਾ। ਹਜ਼ੂਰ ਫਰਮਾਉਂਦੇ ਨੇ, ਗੋਂਡ ਕਰੀ ਵਿਚਾਰ ਕਰਨਾ, ਗੋਡਣਾ ਵਿਚਾਰ ਕਰੀ। ਜਦੋਂ ਬ੍ਰਹਮ ਦੀ ਕੋਈ ਵਿਚਾਰ ਕਰੇਗਾ ਤਾਂ ਅਤੇ ਉਹ ਦੇਵ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਦੀ ਗੋਂਡ ਕਰੀ ਵਿਚਾਰ ਕਰੇਗਾ, ਯਾਨੀ ਜਿਹੜਾ ਬ੍ਰਹਮ ਵਿਚਾਰ ਕਰੇਗਾ ਅਤੇ ਨਮਰਤਾ ਹਲੇਮੀ ਦੇ ਨਾਲ ਗੁਰੂ ਦੀ ਸੇਵਾ ਕਰੇਗਾ, ਦੇਵ ਗੰਧਾਰੀ ਪ੍ਰਕਾਸ਼ ਰੂਪ ਵਾਹਿਗੁਰੂ ਦੀ ਭਗਤੀ ਦੀ ਉਹਦੇ ਵਿੱਚੋਂ ਖੁਸ਼ਬੂ ਆਵੇ, ਉਹਦੇ ਵਿੱਚ ਭਗਤੀ ਦੀ ਮਹਿਕ ਵਸ ਜਾਵੇਗੀ, ਉਹਦੇ ਵਿੱਚ ਉਹਦੇ ਜੀਵਨ ਵਿੱਚੋਂ ਭਗਤੀ ਦੀ ਮਹਿਕ, ਭਗਤੀ ਦੀ ਖੁਸ਼ਬੂ, ਬਖਸ਼ੀ ਭਗਤੀ ਦੀ ਸੁਗੰਧੀ ਸਾਨੂੰ ਪ੍ਰਾਪਤ ਹੋਵੇਗੀ। ਰਵਿਦਾਸ ਜੀ ਨੇ ਫਰਮਾਇਆ ਹੈ, ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਜ ਪੈ ਹੈ, ਗੰਧ ਸੁਗੰਧ ਨਿਵਾਸਾ ਆਸਾ। ਰਵਿਦਾਸ ਜੀ ਜੀਓ
ਗੰਧਾਰੇ ਸੇ ਹੁਤੇ ਉਚਾਰੇ,
ਹਾਂ ਗੰਧਾਰੀ ਸੀ ਹੁਤੀ ਉਚਾਰੀ, ਹਾਂ ਗਿਆਨ ਦਾ ਕਥਨ ਕਹੋ ਹਜ਼ੂਰ, ਗਿਆਨ ਦਾ ਕਥਨ ਕੈਸਾ ਹੈ, ਗਿਆਨ ਦੀ ਵਿਚਾਰ ਕੈਸੀ ਹੈ? ਤਾਂ ਸਤਿਗੁਰੂ ਜੀ ਉਹਦੇ ਵਿੱਚ ਦਰਸਾਉਂਦੇ ਨੇ ਗੰਧਾਰੀ, ਗੰਧ ਵਿਸ਼ੇ ਵਿਕਾਰਾਂ ਦੀ ਜਿਹੜੀ ਦੁਰਗੰਧੀ ਹੈ, ਵਿਸ਼ੇ ਵਿਕਾਰਾਂ ਦੀ ਜਿਹੜੀ ਦੁਰਗੰਧ ਹੈ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ, ਉਸ ਦੁਰਗੰਧ ਦਾ ਅਰੀ ਦੁਸ਼ਮਣ ਕੌਣ ਹੈ? ਗਿਆਨ। ਅਕਾਲ ਗੁਰਮੁਖਾਂ ਦੀ ਜਿਹੜੀ ਬੁੱਧੀ ਹੈ, ਵਿਸ਼ੇ ਵਿਕਾਰਾਂ ਦੀ ਦੁਰਗੰਧੀ ਦੇ ਅਰੀ ਦੁਸ਼ਮਣ ਗਿਆਨ ਦੀ ਦੇ ਤਾਈ ਉਚਾਰਦੀ ਹੁੰਦੀ ਸੀ, ਉਚਾਰਦੀ ਹੈ ਔਰ ਉਚਾਰਦੀ ਰਹੇਗੀ। ਗੁਰਮੁਖ ਗਿਆਨਵਾਨ ਹੀ ਵਿਸ਼ੇ ਵਿਕਾਰਾਂ ਦੀ ਦੁਰਗੰਧੀ ਤੋਂ ਪਾਕ ਪਵਿੱਤਰ ਰਹਿਣ ਦੀ ਗਿਆਨ ਦੀ ਵਿਚਾਰ ਮਨੁੱਖਤਾ ਨੂੰ ਦਰਸਾਉਂਦਾ ਹੈ। ਦੁਨੀਆਂ ਵਿੱਚ ਅਣਗਿਣਤ ਧਰਮ ਨੇ ਜੋ ਮਨੁੱਖਤਾ ਨੂੰ ਬੁਰਿਆਈਆਂ ਦੇ ਵਿੱਚ ਲੈ ਜਾਂਦੇ ਨੇ। ਭਾਰਤ ਵਿੱਚ ਇੱਕ ਪ੍ਰਸਿੱਧ ਬੰਗਾਲ ਦੇ ਇਲਾਕੇ ਵਿੱਚ ਬਾਮ ਮਾਰਗ ਹੈ, ਬਾਮ ਧਰਮ ਹੈ, ਜਿਸ ਨੂੰ ਇੱਥੇ ਸੰਗਤਾਂ ਦੇ ਸਾਹਮਣੇ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਤੇ ਪਤਾ ਨਹੀਂ ਕੀ ਹੋਵੇਗਾ, ਇੱਕ ਥੋੜੀ ਜੀ ਮਿਸਾਲ ਜ਼ਰੂਰ ਆਪ ਦੇ ਨਾਲ ਦੇਣਾ ਚਾਹਾਂਗਾ, ਕਿਉਂਕਿ ਇੱਧਰ ਆਮ ਰਿਵਾਜ ਹੈ। ਅਸਾਂ ਸੁਣਿਆ ਹੈ ਕਿ ਇੱਥੇ ਬੀਬੀਆਂ ਵੀ ਖੁੱਲ੍ਹ ਕੇ ਪੀਂਦੀਆਂ ਨੇ, ਆਦਮੀਆਂ ਦੀ ਤਾਂ ਗੱਲ ਹੀ ਛੱਡੋ, ਬੀਬੀਆਂ ਵੀ ਖੁੱਲ੍ਹ ਕੇ ਪੀਂਦੀਆਂ ਨੇ। ਮਗਰ ਬਾਮ ਮਾਰਗ ਜੋ ਭਾਰਤ ਵਿੱਚ ਅੱਜ ਵੀ ਬੰਗਾਲ ਦੇ ਇਲਾਕੇ ਵਿੱਚ ਧਰਮ ਦਰਸਾਇਆ ਜਾਂਦਾ ਹੈ, ਉਹ ਔਰਤ ਨੂੰ ਦੱਬ ਕੇ ਸ਼ਰਾਬ ਪਿਲਾਉਂਦੇ ਨੇ, ਜਦੋਂ ਉਹ ਉਲਟੀਆਂ ਕਰਦੀ ਏ ਉਹਨੂੰ ਸਾਦੇ ਪ੍ਰਸਾਰੇ ਪ੍ਰਸਾਦ ਤੇ ਅੰਮ੍ਰਿਤ ਲੈ ਕੇ ਥੋੜਾ ਥੋੜਾ ਲੈਂਦੇ ਨੇ। ਬਾਮ ਮਾਰਗ ਮਹਾਂਪੁਰਸ਼ ਇਹ ਧਰਮ ਦੇ ਸੰਬੰਧ ਵਿੱਚ ਵੀ ਸਾਨੂੰ ਪੜਾਇਆ ਕਰਦੇ ਸਨ। ਤਾਂ ਗੰਧਾਰੀ ਸਿਹੁਤੀ ਗਿਆਨ ਦਾ ਕਥਨ ਕਹੋ, ਗੰਧਾਰੀ ਸਿਹੁਤੀ ਉਚਾਰੀ ਵਿਸ਼ਿਆਂ ਦੀ ਗੰਧ ਦੁਰਗੰਧੀ ਦਾ ਅਰੀ ਵੈਰੀ ਦੁਸ਼ਮਣ ਗਿਆਨ, ਗੁਰਮੁਖਾਂ ਦੀ ਬੁੱਧੀ ਵਿਸ਼ੇ ਵਿਕਾਰਾਂ ਦੀ ਦੁਰਗੰਧੀ ਦਾ ਦੁਸ਼ਮਣ ਜੋ ਗਿਆਨ ਹੈ, ਉਸ ਦੇ ਤਾਈ ਉਚਾਰੀ ਉਚਾਰਦੀ ਹੁੰਦੀ ਸੀ, ਉਚਾਰਦੀ ਹੈ, ਉਚਾਰਦੀ ਰਹੇਗੀ। ਇਸੇ ਲਈ ਸਤਿਗੁਰੂ ਜੀ ਨੇ ਥਾਂ ਥਾਂ ਤੇ ਬਾਣੀ ਅੰਦਰ ਸਾਨੂੰ ਸਮਝਾਇਆ, ਜਿਸ ਨੂੰ ਗੁਰਮੁਖ ਸਮਝਾਉਂਦੇ ਨੇ, ਸੁਧ ਜਬ ਤੇ ਹਮ ਧਰੀ ਬਚਨ ਗੁਰ ਗਏ ਹਮਾਰੇ, ਉਹ ਤੇ ਹੈ ਪ੍ਰੰਤੂ ਹੈ ਪ੍ਰਾਣ ਜਬ ਲਗ ਘੱਟ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਧਾਈ ਹੋ, ਪਰ ਨਾਰੀ ਕੀ ਸੇਜ ਪੂਰ ਸੁਪਨੇ ਹੂ ਨਾ ਜਈ ਹੋ। ਚਰਿਤਰੋ ਪਖਿਆਨ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਕੁਝ ਲੋਕ ਇਸ ਸਵਈਏ ਨੂੰ ਤਾਂ ਅਕਾਲ ਤਖ਼ਤ ਸਾਹਿਬ ਉੱਪਰ ਲਿਖਿਆ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਨੇ ਤੇ ਬਾਕੀ ਚਰਿਤਰਾਂ ਤੋਂ ਇਨਕਾਰ ਕਰਦੇ ਨੇ। ਤੇ ਜੇ ਇਹ ਸ਼ਬਦ ਵੀ ਤੇ ਚਰਿਤਰ ਉਪਖਿਆਨ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ, ਬੇਨਤੀ ਕਰ ਰਹੇ ਸਾਂ, ਤਾਂ ਹਜ਼ੂਰ ਇਉਂ ਸਮਝਾਉਂਦੇ ਨੇ ਜੀ। ਹਾਂ ਹਜ਼ੂਰ, ਬੁੱਧੀ ਜਿਹੜੀ ਏ ਇਹ ਪਦਾਰਥਾਂ ਦੀ ਤ੍ਰਿਸ਼ਨਾ ਤੋਂ ਕਿਵੇਂ ਰਹਿਤ ਹੋਵੇ, ਧਨਾਸ਼ਰੀ ਇਹ ਪਾਚੋ ਗਾਈ। ਹਾਂ, ਇਹ ਜੋ ਬੁੱਧੀ ਧਨਾਸ਼ਰੀ ਧਨ ਦੇ ਆਸਰੇ ਰਹਿੰਦੀ ਏ, ਅਕਾਲ ਗੁਰਮੁਖਾਂ ਨੇ ਸਤਨਾਮ ਗਾਤੇ, ਵੱਡਿਆਂ ਮਹਾਂਪੁਰਸ਼ਾਂ ਦੇ ਬਚਨ ਹੂਬ ਹੂ ਅਰਥ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੇ ਹਿਰਦੇ ਵਿੱਚ ਵਸਾਏ ਔਰ ਉਹਨਾਂ ਦੀ ਰਚਨਾ ਤੋਂ ਨਿਕਲੇ ਹੋਏ ਇਹ ਸੇਮ ਸ਼ਬਦ ਨੇ। ਗੁਰਮੁਖਾਂ ਨੇ ਸਤਨਾਮ ਗਾ ਕੇ ਧਨ ਆਸ਼ਰਿਤ ਜਿਹੜੀ ਬੁੱਧੀ ਸੀ ਉਹ ਪਾਚੋ ਨਾਸ਼ ਕਰ ਦਿੱਤੀ। ਹੁਣ ਉਹਨਾਂ ਦੀ ਬੁੱਧੀ ਧਨ ਦੇ ਆਸਰਿਤ ਨਹੀਂ ਰਹਿੰਦੀ, ਬਲਕਿ ਸਤਨਾਮ ਦੇ ਆਸਰਿਤ ਰਹਿੰਦੀ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਪਿਆਰ ਨਾਲ ਜਪੋ, ਨਾਲ ਇਹ ਵੀ ਅਰਦਾਸ ਕਰਨਾ ਬਹੁਤ ਬਿਖਮ ਵਿਚਾਰ ਹੈ, ਆਪਾਂ ਸਾਰੇ ਰਲ ਕੇ ਵਿਚਾਰ ਸਕੀਏ, ਖਾਸ ਤੌਰ ਤੇ ਦਾਸ ਪ੍ਰਤੀ ਅਰਦਾਸ ਕਰਨਾ ਬਹੁਤ ਬਿਖਮ ਸਿਧਾਂਤ ਹੈ। ਪਿਆਰ ਨਾਲ ਖੋਸ ਜੀ ਆ
ਮਾਲ ਰਾਗ ਕਾ ਸਤ ਸੰਗ ਲਾਏ।
ਹਾਂ ਹਜ਼ੂਰ, ਮਾਇਆ ਤੇ ਮੋਹ ਦੀ ਨਿਵਰਤੀ ਕਹੋ, ਵੱਡਿਆਂ ਮਹਾਂਪੁਰਖਾਂ ਦੇ ਸ਼ਬਦ ਹੂਬ ਹੂ ਆਪ ਦੇ ਭੇਟ ਕਰਨ ਦਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ, ਸਤਿਗੁਰੂ ਕਿਰਪਾ ਕਰੀ ਕਰਦੇ ਨੇ ਔਰ ਅਗਾਂਹ ਵੀ ਕਰਨ। ਇਸ ਵਾਸਤੇ ਹਜ਼ੂਰ ਮਹਾਰਾਜ ਮਾਇਆ ਦੀ ਮੋਹ ਦੀ ਨਿਵਰਤੀ ਕਹੋ, ਤਾਂ ਹਜ਼ੂਰ ਨੇ ਫਰਮਾਇਆ ਮਾਲ ਰਾਜ ਕੌਸਿਕ ਸੰਗ ਲਾਈ। ਮਾਇਆ ਦਾ ਜਿਹੜਾ ਪਦਾਰਥਾਂ ਦਾ ਮਾਲ ਸੀ ਰਾਗ, ਉਹਦਾ ਮੋਹ ਕਹਿੰਦੇ ਨੇ, ਉਹਦੇ ਮੋਹ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਗੁਰਮੁਖਾਂ ਗੁਰਸਿੱਖਾਂ ਨੇ ਸ਼ੰਕਾ ਦੇ ਸੰਗ ਸਾਥ ਹੀ ਲਾਈ ਲਾ ਦਿੱਤਾ ਹੈ। ਮਾਇਆ ਦੇ ਮਾਲ ਪਦਾਰਥਾਂ ਦਾ ਮੋਹ, ਮਾਇਆ ਦੇ ਪਦਾਰਥਾਂ ਦੇ ਮੋਹ ਨੂੰ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਕੇ ਉਹਦੀ ਸ਼ੰਕਾ ਦੇ ਸਹਿਤ ਹੀ ਲਾ ਦਿੱਤਾ ਹੈ। ਉਹਨਾਂ ਨੂੰ ਇਸ ਮਾਇਆ ਦੇ ਸੁਖ ਦੀ ਦਾ ਕੋਈ ਸ਼ੱਕ ਹੀ ਨਹੀਂ, ਉਹ ਸਮਝਦੇ ਨੇ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਮਨ ਤੇ ਛੂਟਿਓ, ਕਰ ਬੈਠੋ ਵਿਸਰਾਮ, ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ, ਲੋਭ ਮੋਹ ਇਹ ਪਰਸਨ ਸਾਕੇ ਗਹੀ ਭਗਤ ਭਗਵਾਨ, ਬਸੰਤ ਹਿੰਡੋਲ ਮਹੱਲਾ ਨਾਮਾ। ਮਾਇਆ ਦੇ ਪਦਾਰਥਾਂ, ਮਾਇਆ ਦਾ ਜੋ ਪਦਾਰਥਾਂ ਦਾ ਮਾਲ ਸੀ ਉਹਦਾ ਮੋਹ ਸ਼ੰਕਾ ਦੇ ਸਾਥ ਹੀ ਉਸ ਨੂੰ ਲਾ ਦਿੱਤਾ, ਉਤਾਰ ਦਿੱਤਾ। ਮਾਇਆ ਤੇ ਕੋਈ ਸ਼ੰਕਾ ਨਹੀਂ, ਨਾ ਉਹਦੇ ਪਦਾਰਥਾਂ ਦੀ ਕੋਈ ਸ਼ੰਕਾ ਹੈ ਵੀ ਸ਼ਾਇਦ ਇਹ ਕਿਤੇ ਸੁੱਖ ਦੇ ਦੇਣ। ਉਹਨਾਂ ਨੇ ਇਸ ਨੂੰ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ, ਗੌੜੀ ਕਬੀਰ। ਹਾਂਜੀ ਹਜ਼ੂਰ, ਮਨ ਮਸਤ ਕਿਵੇਂ ਹੋਵੇ? ਮਨ ਦੀ ਵੀ ਤੇ ਮਸਤੀ ਚਾਹੀਦੀ ਹੈ, ਖਾਲੀ ਤਨ ਦੀ ਮਸਤੀ ਦੇ ਤੇ ਬੜੇ ਸਾਧਨ ਨੇ, ਕਿਉਂਕਿ ਤਨ ਦੀ ਮਸਤੀ ਵਾਲੇ ਤੁਹਾਨੂੰ ਬਾਜ਼ਾਰਾਂ ਗਲੀਆਂ ਕੂਚਿਆਂ ਵਿੱਚ ਮਸਤ ਹੋਏ ਹੋਏ ਝੂਮਣਗੇ, ਮਗਰ ਉਹ ਮਸਤੀ ਥੋੜੇ ਸਮੇਂ ਬਾਅਦ ਲੈ ਜਾਂਦੀ ਹੈ। ਮਾਰੂ ਮਸਤ ਅੰਗ ਮੇਵਾਰਾ, ਹਜ਼ੂਰ ਨੇ ਫਰਮਾਇਆ ਜਿਨ੍ਹਾਂ ਨਰਾਂ ਵੱਲੋਂ ਮਾਰ ਲੀਤਾ ਤੇ ਮੇਵਾਰਾ ਵਰਜ ਲੀਤਾ ਆਪਣੇ ਮਨ ਨੂੰ ਵਾਸ਼ਨਾਵਾਂ ਵੱਲੋਂ, ਉਹਨਾਂ ਨੇ ਅੰਗ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੂੰ ਮੇ ਹਿਰਦੇ ਦੇ ਵਿੱਚ ਪ੍ਰਾਪਤ ਕਰਕੇ, ਹਿਰਦੇ ਵਿੱਚ ਉਹਨੂੰ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਮਸਤ ਮਸਤ ਹੋ ਗਏ। ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਲੇ ਮਸਤ ਨੇ, ਬੰਦ ਬੰਦ ਕੱਟੇ ਗਏ, ਮਸਤੀ ਚ ਕੋਈ ਆਂਚ ਨਾ ਆਈ, ਉਬਲਦੀਆਂ ਦੇਗਾਂ ਵਿੱਚ ਉਬਲੇ ਮਗਰ ਮਸਤ ਰਹੇ, ਸਾਹਮਣੇ ਆਰੇ ਨਾਲ ਚੀਰੇ ਜਾ ਰਹੇ ਸਨ ਪਰ ਮਸਤ ਸਨ, ਕਿਉਂਕਿ ਉਹਨੇ ਆਖਿਆ ਮੇਰ ਹੋਰ ਕੋਈ ਇੱਛਾ ਨਹੀਂ, ਔਕੜ ਆਖਰੀ ਮੇਰੀ ਇਹ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰ ਪਿੰਜਰੇ ਵੱਲ। ਮਹਾਰਾਜ ਅਪਰੋਖ ਗਿਆਨ, ਅਪਰੋਖ ਗਿਆਨ ਦਾ ਕਥਨ ਕਹੋ ਵੀ ਅਪਰੋਖ ਗਿਆਨ ਕੀ ਹੁੰਦਾ ਹੈ? ਇੱਕ ਸਮਾਨ ਗਿਆਨ ਹੈ, ਪਰਮੇਸ਼ਵਰ ਹੈ, ਇਹ ਸਾਰੇ ਜਾਣਦੇ ਨੇ, ਇਹ ਸਾਰੇ ਸਮਝਦੇ ਹਨ। ਤੇ ਮਹਾਰਾਜ ਫਿਰ ਅਪਰੋਖ ਗਿਆਨ ਦਾ ਫਲ ਕਥਨ ਕਰੋ, ਪਰ ਅਪਰੋਖ ਗਿਆਨ ਵਾਹਿਗੁਰੂ ਨੂੰ ਪ੍ਰਤੱਖ ਦੇਖਣਾ, ਵਾਹਿਗੁਰੂ ਸਾਹਮਣੇ ਹੈ, ਇਹਨੂੰ ਅਪਰੋਖ ਗਿਆਨ ਕਹਿੰਦੇ ਨੇ। ਤਾਂ ਹਜ਼ੂਰ ਫਰਮਾਉਂਦੇ ਨੇ ਪ੍ਰਬਲ ਚੰਡ ਕੌਸ਼ਕ ਉਭਾਰਾ, ਪ੍ਰਬਲ ਪਰ ਵਿਸ਼ੇਸ਼ ਕਰਕੇ ਬਲ ਵਾਲਾ ਅਪਰੋਖ ਗਿਆਨ, ਚੰਡ ਤਿੱਖਾ ਜਿਹੜਾ ਅਪਰੋਖ ਗਿਆਨ ਹੈ, ਜਦੋਂ ਕਿਸੇ ਦੇ ਹਿਰਦੇ ਦੇ ਵਿੱਚ ਉਹ ਪੈਦਾ ਹੋ ਜਾਂਦਾ ਹੈ, ਉਹ ਸ਼ੱਕ ਕੌ ਨੂੰ ਨਹੀਂ ਉਭਾਰਦਾ, ਉਹ ਸ਼ੱਕ ਨੂੰ ਨਹੀਂ ਉਭਾਰਦਾ, ਉਹਦੇ ਮਨ ਵਿੱਚ ਸੰਸਾ ਨਹੀਂ ਹੁੰਦਾ। ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ, ਸਾਰੰਗ ਮਹੱਲਾ ਪੰਜਵਾਂ। ਉਹਦਾ ਜੀਵਨ ਸੰਸੇ ਤੋਂ ਰਹਿਤ ਹੁੰਦਾ, ਉਹ ਇਹ ਨਹੀਂ ਸਮਝਦਾ ਕਿ ਪਰਮੇਸ਼ਰ ਹੋਵੇਗਾ। ਉਹ ਕਹਿੰਦਾ ਹੈ ਵੇਦ ਕਤੇਬ ਸੰਸਾਰ ਹਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹੋ ਦਿਸੈ ਜਹਰਾ, ਆਸਾ ਮਹੱਲਾ ਪੰਜਵਾਂ। ਮਹਾਰਾਜ ਕਿਰਪਾ ਕਰਕੇ ਇਹ ਵੀ ਬਖਸ਼ਿਸ਼ ਕਰੋ ਕਿ ਵਿਸ਼ਿਆਂ ਦੀ ਨਿਵਿਰਤੀ ਕਿਸ ਦੀ ਹੋਈ ਹੈ, ਵਿਕਾਰਾਂ ਤੋਂ ਉੱਪਰ ਕੌਣ ਪਿਆ, ਕਿਉਂਕਿ ਇਹਨਾਂ ਨੂੰ ਜਿੱਤਣਾ ਬਹੁਤ ਔਖਾ ਹੈ, ਇਹਨਾਂ ਨੂੰ ਵਸ ਕਰਨਾ ਬਹੁਤ ਕਠਿਨ ਹੈ। ਹਜ਼ੂਰ ਫਰਮਾਉਂਦੇ ਨੇ ਖੋ ਖਟ ਔ ਪੌਰਾ ਨਦ ਗਾਏ, ਖਟ ਕਹਿੰਦੇ ਨੇ ਸ਼ੇ ਨੂੰ, ਖੋ ਕਹਿੰਦੇ ਨੇ ਨਾਸ਼ ਕਰਨਾ, ਸ਼ਬਦ ਸਪਰਸ਼ ਰੂਪ ਰਸ ਗੰਧ, ਤੇ ਇਹਦੇ ਨਾਲ ਨਾਲ ਆ ਗਿਆ ਇੱਕ ਮਨ ਸ਼ੇ ਹੋ ਗਿਆ। ਜਿਨ੍ਹਾਂ ਨੇ ਆਪਣੇ ਇਹਨਾਂ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਹਨ, ਇਹ ਤੇ ਮਨ ਇਹਨਾਂ ਨੂੰ ਖੋ ਨਾਸ਼ ਕਰ ਦਿੱਤਾ, ਅਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਜਿਹੜੇ ਪਿਆਰੇ ਨੇ ਉਹ ਫਿਰ ਭੌਰਾ ਨਦ ਗਾਏ, ਜਿਹੜੇ ਭੌਰਿਆਂ ਵਰਗੇ ਜਿਗਿਆਸੂ ਹਨ, ਭੌਰਾ ਜਿਗਿਆਸੂ ਬ੍ਰਹਮ ਦੀ ਪ੍ਰਾਪਤੀ ਦਾ ਚਾਹਵਾਨ, ਉਹਨਾਂ ਦੇ ਪ੍ਰਤੀ ਅਨੰਦ ਗਾਏ, ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰਕੇ ਸੁਣਾਉਂਦੇ ਨੇ ਕਿ ਤੁਸੀਂ ਵੀ ਉਹਨੂੰ ਪ੍ਰਾਪਤ ਕਰੋ। ਇਉਂ ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਵਾਲੇ ਲੋਕ ਜਿਹੜੇ ਨੇ, ਉਹਨਾਂ ਨੇ ਇਹਨਾਂ ਵਿਸ਼ਿਆਂ ਨੂੰ ਜਿੱਤ ਲੈਣਾ ਕੀਤਾ ਹੈ। ਇਸੇ ਨਾਲ ਨਾਲ ਮਹਾਰਾਜ ਇਹ ਵੀ ਕਿਰਪਾ ਕਰਕੇ ਦੱਸੋ ਕਿ ਗੁਣਾਂ ਦੀ ਪ੍ਰਾਪਤੀ ਕਿਵੇਂ ਹੋਵੇ। ਤਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਜਿਹੜੇ ਫਿਰ ਪਿਆਰੇ ਨੇ, ਸਤ ਸੰਤੋਖ ਦਇਆ ਧਰਮ ਵਿਚਾਰ ਅਸਤੀ ਭਾਂਤੀ ਪ੍ਰਿਯਤਾ ਸਤ ਚੇਤਨ ਅਤੇ ਅਨੰਦਤਾ, ਇਹ ਅੱਠ ਗੁਣ ਬਣਦੇ ਨੇ। ਅਸ਼ਟਮਾਲ ਕੌਸ਼ਿਕ ਸੰਗ ਲਾਏ, ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਨੇ ਇਹਨਾਂ ਅੱਠ ਗੁਣਾਂ ਦੇ ਅੱਠ ਗੁਣਾਂ ਰੂਪ ਮਾਲ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ, ਉਹਨਾਂ ਦੇ ਸੰਗ ਸਾਥ ਮਿਲਦਿਆਂ ਹੋਇਆਂ ਕਿਉਂ ਸ਼ੱਕ ਲਿਆਉਂਦੇ ਹੋ, ਕਿਉਂ ਸ਼ੱਕ ਕਰਦੇ ਹੋ? ਸ਼ੰਕਾ ਤੋਂ ਰਹਿਤ ਹੋ ਕੇ ਉਹਨਾਂ ਗੁਰਮੁਖਾਂ ਤੇ ਗੁਰਸਿੱਖਾਂ ਦੀ ਸੰਗਤ ਕਰੋ। ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮਿਲੀ, ਜਿਨ੍ਹਾਂ ਡਿੱਚਿਆਂ ਤੇਰਾ ਸ੍ਰੀ ਵਾਹਿਗੁਰੂ ਨਾਮ ਦਿੱਤੇ ਆਵੇ। ਇਉਂ ਗੁਣ ਪ੍ਰਾਪਤ ਹੁੰਦੇ ਨੇ ਉਹਨਾਂ ਗੁਣਵਾਨਾਂ ਦੀ ਸੰਗਤ ਕਰਕੇ ਜੀ। ਹਾਂ ਹਜ਼ੂਰ, ਫਿਰ ਹਉਮੈ ਕਿਸ ਦੀ ਮਿਟਦੀ ਹੈ, ਹਉਮੈ ਕਿਸ ਪ੍ਰਕਾਰ ਮਿਟਦੀ ਹੈ? ਇਹਦਾ ਹੀ ਤਿਆਗ ਕਰਨਾ ਬਹੁਤ ਔਖਾ ਹੈ। ਹਉਮੈ ਕਿੱਥੇ ਛੱਡੀ ਜਾਂਦੀ ਹੈ? ਚਾਰ ਲੱਖੋ ਸ੍ਰੀ ਕਹਿਣ ਨੂੰ ਤਾਂ ਅਸੀਂ ਗੁਰੂ ਕੇ ਸੇਵਕ ਕਹਿੰਦੇ ਹਾਂ, ਪਰ ਵਾਹਿਗੁਰੂ ਬਖਸ਼ੇ ਕਈ ਵਾਰੀ ਤਾਂ ਹਉਮੈ ਦੀ ਬਦਬੂ ਦੂਰ ਦੂਰ ਤੱਕ ਆਉਂਦੀ ਹੈ। ਚਾਰ ਲੱਖੋ ਸ੍ਰੀ ਇੱਕ ਸਕੱਤਰ ਇੱਕ ਥਾਂ ਤੇ ਮਿਲੇ, ਦੋ ਚਾਰ ਬੰਦੇ ਉਹਨਾਂ ਦੇ ਨਾਲ ਹੁੰਦੇ ਨੇ ਜੋ ਆਮ ਸਾਨੂੰ ਖਾਸ ਤੌਰ ਤੇ ਦੱਸਦੇ ਨੇ ਕੀਰਤਨੀਆਂ ਨੂੰ, ਕਥਾ ਵਾਲਿਆਂ ਨੂੰ, ਜੀ ਇਹ ਸਾਡੇ ਜਨਰਲ ਸਕੱਤਰ ਸਾਹਿਬ ਨੇ ਪਿਆਰਨਾ ਖੋਸ। ਮੈਂ ਕਿਹਾ ਖਾਲੀ ਜਨਰਲ ਹੀ ਕਹੋ ਤਾਂ ਕਾਫ਼ੀ ਹੈ, ਪਿਆਰਨਾ ਖੋਸ। ਮੈਂ ਹਉਮੈ ਕਿਸ ਦੀ ਮਿਟਦੀ ਹੈ, ਹਉਮੈ ਕਿਸ ਪ੍ਰਕਾਰ ਮਿਟਦੀ ਹੈ, ਹਉਮੈ ਦਾ ਤਿਆਗ ਕਿਵੇਂ ਕਿਸ ਪ੍ਰਕਾਰ ਹੋਵੇ ਤਾਂ ਹਜ਼ੂਰ ਫੁਰਮਾਉਂਦੇ ਨੇ ਪੁੰਨ ਆਇਆ ਫੈਂਡੋਲ। ਜਦੋਂ ਪੁੰਨ ਪਵਿੱਤਰ ਨਾਮ ਹਿਰਦੇ ਵਿੱਚ ਆ ਗਿਆ, ਹੇ ਹਉਮੈ ਡੋਲ ਗਈ। ਪਵਿੱਤਰ ਨਾਮ ਜਦੋਂ ਹਿਰਦੇ ਵਿੱਚ ਆਇਆ, ਹਉਮੈ ਡੋਲ ਗਈ। ਇਹਦੇ ਨਾਲ ਨਾਲ ਫਿਰ ਪੰਚ ਨਾਰ ਸੰਗ ਅਸਤ ਸੁੱਤ, ਇਸਤਰੀ ਦੇ ਵਾਂਗ ਪੰਜ ਕੋਸ਼ ਹਨ, ਅੰਨਮੈ ਪ੍ਰਣਮੈ ਮਨੋਮੈ ਵਿਗਿਆਨਮੈ ਆਨੰਦਮੈ। ਆਪ ਤੋਂ ਜਾਣਦੇ ਹੀ ਹੋ ਪਹਿਲਾਂ ਖੋਸ ਹੈਗਾ। ਇਹ ਪੰਜ ਕੋਸ਼ ਹਨ, ਯਾਨੀ ਪੰਜ ਮਿਆਨ ਨੇ। ਸਾਡਾ ਸਰੀਰ ਵੀ ਇੱਕ ਅੰਨਮੈ ਕੋਸ਼ ਹੈ। ਵਿਆਖਿਆ ਕਰਾਂਗੇ, ਅਰਜ ਕਰਾਂਗਾ ਤਾਂ ਫਿਰ ਸਮਾਂ ਆਗਿਆ ਨਹੀਂ ਦੇਂਦਾ, ਅਜੇ ਵੀ ਅਸੀਂ ਪਛੜ ਕੇ ਚੱਲ ਰਹੇ ਹਾਂ। ਪਿਆਰਨਾ ਖੋਸ ਹੈਗਾ। ਇਹ ਪੰਜ ਪ੍ਰਕਾਰ, ਪੰਜ ਜਿਹੜੇ ਕੋਸ਼ ਨੇ, ਇਹ ਇਸਤਰੀ ਦੇ ਵਾਂਗ ਉਹਨਾਂ ਨੇ ਅਧੀਨ ਕਰ ਲੈਣਾ, ਕੀਤੇ ਨੇ, ਜਿੱਤ ਲੀਤੇ ਨੇ। ਧੰਨ ਸਨ ਉਹ ਜਿਨ੍ਹਾਂ ਨੂੰ ਅੱਠ ਅੱਠ ਦਿਨ ਪ੍ਰਸ਼ਾਦਾ ਨਾ ਮਿਲਿਆ, ਮਹੀਨਾ ਮਹੀਨਾ ਪ੍ਰਸ਼ਾਦਾ ਨਾ ਮਿਲਿਆ, ਫਿਰ ਵੀ ਸਵਾ ਲੱਖ ਦੇ ਨਾਲ ਉਹ ਜੂਝਦੇ ਰਹੇ। ਪਿਆਰ ਲੱਖ ਇਉਂ ਅੰਨਮੈ ਕੋਸ਼ ਨੂੰ ਉਹਨਾਂ ਨੇ ਜਿੱਤ ਲੈਣਾ ਕੀਤਾ, ਇਉਂ ਇਸਤਰੀ ਵਾਂਗ ਉਹਨਾਂ ਨੂੰ, ਪੰਜ ਕੋਸ਼ਾਂ ਨੇ ਉਹਨਾਂ ਨੇ ਇਸਤਰੀ ਵਾਂਗ ਜਿੱਤ ਲੈਣਾ ਕੀਤੇ ਨੇ। ਸੰਗ ਅਸਤ ਸੁੱਤ, ਸੰਗ ਨਾਲ ਹੀ ਅਸਤ ਸੁੱਤ, ਅੱਠ ਧਾਤਾਂ ਦਾ ਸਾਡਾ ਸਰੀਰ ਬਣਿਆ ਹੋਇਆ ਹੈ। ਅੱਠ ਧਾਤਾਂ ਦਾ, ਅਸਤ ਅੱਠ ਧਾਤਾਂ ਦਾ ਸਾਡਾ ਸਰੀਰ ਬਣਿਆ, ਇਹਦਾ ਮਾਣ ਵੀ ਉਹਨਾਂ ਨੇ ਸੁੱਤ ਸੂਤ ਲੀਤਾ, ਇਹਦਾ ਮਾਣ ਵੀ ਨਹੀਂ ਉਹ ਕਰਦੇ। ਪ੍ਰਿਯ ਦੇਹ ਰਹੇ ਜਾਂ ਨਾ ਰਹੇ, ਇਹਦੇ ਵੱਲ ਉਹਨਾਂ ਦਾ ਕੋਈ ਬਹੁਤਾ ਧਿਆਨ ਨਹੀਂ ਰਹਿੰਦਾ।
ਉਠ ਹੈ ਤਨ ਕਲੋਲ,
ਮਹਾਰਾਜ ਸਰੀਰ ਦੇ ਸੰਕਲਪ ਕਿਸ ਤੇ ਮਿਟਦੇ ਹਨ? ਸਰੀਰ ਸਾਡੇ ਵਿੱਚੋਂ ਸੰਕਲਪ ਉੱਠਦੇ ਰਹਿੰਦੇ ਨੇ, ਖਿਆਲ ਉੱਠਦੇ ਰਹਿੰਦੇ ਨੇ, ਵਿਚਾਰ ਉੱਠਦੇ ਰਹਿੰਦੇ ਹਨ। ਉੱਠੇ ਤਾਨ ਕਲੋਲ, ਹਜ਼ੂਰ ਫੁਰਮਾਉਂਦੇ ਨੇ ਉੱਠਦੇ ਨੇ ਤਾਨ ਤਨ ਸਰੀਰ ਵਿੱਚੋਂ, ਕਲੋਲ ਅਨੇਕਾਂ ਪ੍ਰਕਾਰ ਦੇ ਸੰਕਲਪ ਵਿਕਲਪ ਖਿਆਲ ਆਪ ਜਿਹੜੇ ਨੇ ਕਰ ਗਾਇਨ ਤਾਰ ਮਿਲਾਵ ਹੀ ਤਾਰ ਬਿਰਤੀ ਦੇ ਤਾਈ ਮਿਲਾਪ ਹੀ ਮਿਲਾ ਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਨ ਕਰਦੇ ਹਨ, ਉਦੋਂ ਉਹਨਾਂ ਦੇ ਤਨ ਸਰੀਰ ਵਿੱਚੋਂ ਕਲੋਲ ਸੰਕਲਪ ਵਿਕਲਪ ਉੱਠ ਜਾਂਦੇ ਨੇ, ਸਮਾਪਤ ਹੋ ਜਾਂਦੇ ਨੇ, ਉਹ ਨਿਰਵਿਕਲਪ ਸਮਾਧੀ ਦੇ ਅੰਦਰ ਟਿਕ ਜਾਂਦੇ ਨੇ, ਜੁੜ ਜਾਂਦੇ ਹਨ। ਹਾਂ ਹਜ਼ੂਰ, ਇਹ ਇਸ ਪ੍ਰਕਾਰ ਵਿਚਾਰ ਵੀ ਦਰਸਾਓ, ਆਪਣੇ ਆਤਮਾ ਦੀ ਪੂਜਾ ਕਰਨੀ ਕਿਸ ਨੂੰ ਆ ਗਈ ਹੈ? ਆਪਣੇ ਆਪ ਦੀ, ਜਿਵੇਂ ਸਤਿਗੁਰੂ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਮਿਨ ਬਿਨਾ ਮਨ ਲੈ ਕਿ ਨਾ ਆਨੇ, ਜਾਂ ਅਰ ਸਿੱਖ ਹੋ ਆਪਣੇ ਹੀ ਮਨ ਕਹੋ, ਇਹ ਲਾਲ ਕਹੋ ਗੁਣ ਕਹੋ ਉਚਰੋ। ਆਪਣੇ ਆਤਮਾ ਦੀ ਪੂਜਾ ਕਰਨੀ ਕਿਸ ਨੂੰ ਆਈ ਹੈ? ਤਾਂ ਹਜ਼ੂਰ ਫਰਮਾਉਂਦੇ ਨੇ ਤਿੰਨਾਂ ਗੁਣਾਂ ਤੋਂ ਜਿਨ੍ਹਾਂ ਦੀ ਬਿਰਤੀ ਲੰਘ ਗਈ, ਉਹਨਾਂ ਨੂੰ ਦੇਵ ਪ੍ਰਕਾਸ਼ ਰੂਪ ਆਤਮ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਆ ਗਈ। ਇਸ ਪ੍ਰਕਾਰ ਉਹ ਅਕਾਲ ਪੁਰਖ ਵਾਹਿਗੁਰੂ ਦੇ, ਹਾਂ ਹਜ਼ੂਰ, ਭਾਣਾ ਮੰਨਣ ਦਾ ਕੀ ਲਾਭ ਹੁੰਦਾ? ਜੇ ਭਾਣਾ ਮੰਨੀਏ ਤਾਂ ਕੀ ਕੁਝ ਪ੍ਰਾਪਤ ਹੁੰਦਾ? ਬਸੰਤੀ ਸੰਦੂਰ ਸੁਹਾਈ, ਜੋ ਅਵਿਦਿਆ ਨਜ਼ਦੀਕ ਬਸੰਤੀ ਵਸਦੀ ਸੀ, ਤੇ ਸੁਹਾਈ ਮਾਇਆ ਬੜੀ ਸ਼ੋਭਨੀਕ ਹੈ, ਉਂਝਾਈ ਦਾ ਹੀ ਨਹੀਂ। ਪਿਆਰਨਾ ਖੋਸ, ਕਈ ਤਾਂ ਸਮਝ ਲੈਂਦੇ ਨੇ ਨਾ, ਇਹ ਭਾਈਆਂ ਨੂੰ ਬੜੀ ਮੌਜ ਹੈ, 15 ਮਿੰਟ ਘੰਟਾ ਕਥਾ ਕਰਦੇ ਨੇ, ਝੋਲਾ ਭਰ ਕੇ ਲੈ ਜਾਂਦੇ ਨੇ ਸਾਜਾਂ ਨੂੰ। ਸਵੇਰ ਦੀ ਜਦੋਂ ਅਰਦਾਸ ਹੋਈ, ਉਦੋਂ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੀ ਹੱਦ ਤੋਂ ਬਾਹਰ ਨਹੀਂ ਗਿਆ, ਤਾਂ ਵੀ ਡਰ ਹੈ ਅਰਦਾਸ ਕਰ ਕੀਤੀ ਜਾ ਰਹੀ ਹੈ ਕਿ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਾ, ਆਪ ਨੇ ਸਮਾਂ ਬਖਸ਼ਿਆ ਹੈ, ਆਪ ਦੀਆਂ ਸੰਗਤਾਂ ਨੇ, ਗੁਰੂ ਪਿਆਰਿਆਂ ਪ੍ਰਬੰਧਕਾਂ ਨੇ ਨਿਵਾਜਿਆ ਹੈ ਅੱਛੇ ਤਰੀਕੇ ਨਾਲ, ਜੋ ਮਹਾਂਪੁਰਸ਼ਾਂ ਨੇ ਪੜ੍ਹਾਇਆ ਉਹ ਮਹਾਂਪੁਰਸ਼ਾਂ ਦੀ ਦਾਤ ਸੰਗਤਾਂ ਨੂੰ ਭੇਟ ਕਰ ਸਕਦਾ ਸਾਰਾ ਦਿਨ। ਇਸ ਹੱਦ ਤੋਂ, ਯਾਨੀ ਆਕਾਰ ਪਾਰਕ ਤੋਂ ਬਾਹਰ ਨਹੀਂ ਨਿਕਲਿਆ। ਪਿਆਰ ਨਾਲ ਖੋਸ ਸੁਹਾਈ, ਮਾਇਆ ਬੜੀ ਸ਼ੋਭਨੀਕ ਹੈ, ਪਰ ਜੇ ਕਿਤੇ ਬਾਜ਼ਾਰ ਚਲੇ ਜਾਈਏ, ਅਸੀਂ ਆਪ ਕੀ ਜਾਣੇ, ਕੋਈ ਲੈ ਜਾਵੇ ਤਾਂ ਚਲੇ ਜਾਈਏ, ਬੜੀ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲਦੀਆਂ ਨੇ। ਮਾਇਆ ਬੜੀ ਸੁਹਾਈ ਸ਼ੋਭਨੀਕ ਹੈ, ਕਹਿੰਦੇ ਨੇ ਬਸੰਤੀ ਜੋ ਵਿਦਿਆ ਨਾਲ ਵਸਦੀ ਸੀ, ਨਾਲ ਰਹਿੰਦੀ ਸੀ, ਪਿੱਛਾ ਹੀ ਨਹੀਂ ਸੀ ਛੋੜਦੀ, ਜਿਵੇਂ ਸਰੀਰ ਦੀ ਛਾਇਆ ਸਾਡਾ ਸਾਥ ਨਹੀਂ ਛੱਡਦੀ। ਜਿਵੇਂ ਹੁਣੇ ਗੁਰੂ ਪਿਆਰੇ ਜ਼ਿਕਰ ਕਰ ਰਹੇ ਸਨ ਕਿ ਇਹ ਖਿਆਲ ਕਿ ਵਿੱਚੋਂ ਪਤਾ ਨੀ ਕੀ ਖਾ ਜਾਣਗੇ, ਕਦ ਪਤਾ ਨੀ ਕਦੋਂ ਛੁੱਟੇਗਾ, ਜਦੋਂ ਅਸੀਂ ਛੱਡ ਦੇਵਾਂਗੇ ਉਦੋਂ ਖਿਆਲ ਆਪਣੇ ਆਪ ਹੀ ਛੁੱਟ ਜਾਵੇਗਾ। ਪਿਆਲਾ ਖੋ ਬੇਨਤੀ ਕਰ ਰਹੇ ਸਾਂ, ਇਹ ਵਾਤਾਵਰਨ ਹੀ ਬਣ ਗਿਆ ਹੈ। ਕੋਈ ਕਿਸੇ ਭਾਵ ਨਾਲ ਵੀ ਸੇਵਾ ਕਰੇ ਤਾਂ ਸਾਡੇ ਮਨ ਵਿੱਚ ਸੰਸਾ ਆ ਜਾਂਦਾ ਹੈ, ਜ਼ਰੂਰ ਆ ਜਾਂਦਾ ਹੈ। ਪਰ ਜਦੋਂ ਅਸੀਂ ਸਾਰੇ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਜਾਵਾਂਗੇ ਫਿਰ ਕੋਈ ਸਾਡੇ ਤੇ ਸ਼ੱਕ ਨਹੀਂ ਕਰੇਗਾ, ਸ਼ੁਭਾ ਨਹੀਂ ਕਰੇਗਾ। ਪਿਆਲਾ ਖੋ ਸ੍ਰੀ ਰਾਮ ਇੱਥੇ ਬੇਨਤੀ ਕਰ ਰਹੇ ਨੇ, ਜੋ ਅਵਿਦਿਆ ਨਾਲ ਵਸਦੀ ਸੀ ਸੁਹਾਈ ਜੋ ਮਾਇਆ ਸ਼ੋਭਨੀਕ ਸੀ, ਸੰਗ ਦੂਰ ਭਲੀ ਪ੍ਰਕਾਰ ਦੂਰ ਹੋ ਗਈ, ਬਹੁਤ ਦੂਰ ਚਲੀ ਗਈ, ਮਾਇਆ ਹੁਣ ਨਜ਼ਦੀਕ ਨਹੀਂ ਆਉਂਦੀ। ਸਾਧੂ ਕਹਿ ਠਾਡੀ ਦਰਬਾਰ, ਸਰਨ ਤੇਰੀ ਮੌਕਾ ਨਿਸਤਾਰ, ਬੇਨਤੀ ਕਰਦੀ ਪਰ ਉਹ ਕਹਿੰਦੇ ਨੇ ਸਾਨੂੰ ਤੇਰੀ ਜ਼ਰੂਰਤ ਨਹੀਂ, ਉਹ ਅੱਖ ਨਹੀਂ ਮਿਲਾਉਂਦੇ। ਮਤ ਦੇਖ ਫੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਆਓ। ਸ੍ਰੀ ਰਾਗ ਮਹੱਲਾ ਪਹਿਲਾ ਜੀ। ਹਾਂ, ਇੰਜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਨੇ ਉਹਨਾਂ ਨੇ ਕੀ ਕੀਤਾ ਹੈ ਜੀ, ਮਨੁੱਖਾਂ ਦੀ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਪਿਆਰੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭੈ ਵਿੱਚ ਰਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਤੇ ਸਿਮਰਨ ਵਾਲੇ ਪਾਸੇ ਉਹਨਾਂ ਦਾ ਹਮੇਸ਼ਾ ਧਿਆਨ ਜਿਹੜਾ ਹੈ ਉਹ ਰਹਿੰਦਾ ਹੈ। ਇਉਂ ਅਗਲਾ ਵਿਚਾਰ ਜਿਹੜਾ ਹੈ ਕੱਲ ਵਿਚਾਰਾਂਗੇ, ਕਿਉਂਕਿ ਸਮੇਂ ਦੀ ਜ਼ਿਆਦਾ ਉਲੰਘਣਾ ਕਰਨ ਨਾਲ ਫਿਰ ਮੁਸ਼ਕਲ ਹੋ ਜਾਵੇਗੀ। ਕੱਲ ਅਸੀਂ ਵਿਸਤਾਰ ਪਹਿਲਾਂ ਆਰੰਭ ਵਿੱਚ ਹੋਰ ਘੱਟ ਕਰ ਦੇਵਾਂਗੇ ਤਾਂ ਜੋ ਬਾਕੀ ਵਿਚਾਰ ਜਿਹੜਾ ਹੈ ਇਸਦਾ ਵਿਚਾਰਿਆ ਜਾ ਸਕੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰਾਮਤ ਕਰਨ, ਉਹਨਾਂ ਦੀ ਬਾਣੀ ਹੈ, ਉਹਨਾਂ ਦੇ ਅਰਥ ਹਨ। ਅਸਾਂ ਤਾਂ ਮਹਾਂਪੁਰਸ਼ਾਂ ਪਾਸੋਂ ਸਰਵਨ ਕਰਕੇ ਜਿਤਨੀਆਂ ਕਬੂੰਦਾਂ ਸਾਗਰ ਵਿੱਚੋਂ ਰਹਿ ਗਈਆਂ ਉਹ ਆਪ ਦੇ ਭੇਟ ਕੀਤੀਆਂ ਜਾਂਦੀਆਂ ਨੇ। ਆਪ ਨੇ ਅਰਦਾਸ ਜ਼ਰੂਰ ਕਰਨਾ ਕਿ ਸਤਿਗੁਰੂ ਕਿਰਪਾ ਕਰਨ, ਇਹ ਵਿਚਾਰ ਅਗਲਾ ਵਿਚਾਰਿਆ ਨਿਰਵਿਘਨਤਾ ਨਾਲ ਵਿਚਾਰਿਆ ਜਾ ਸਕੇ। ਆਓ ਪਹਿਲਾਂ ਪੰਕਤੀ ਸਰਵਨ ਕਰੀਏ, ਫਿਰ ਆਪਾਂ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਾਰ ਕੇ ਫਿਰ ਸਮਾਪਤੀ ਕਰਨੀ ਹੈ। ਸਭ ਸੰਗਤਾਂ ਨੇ ਲੰਗਰ ਪ੍ਰਸ਼ਾਦ ਛੱਕ ਕੇ ਜਾਣਾ, ਇਹ ਪ੍ਰਬੰਧਕਾਂ ਵੱਲੋਂ ਵੀ, ਸੇਵਾ ਕਰਨ ਵਾਲਿਆਂ ਪਿਆਰਿਆਂ ਵੱਲੋਂ ਵੀ, ਮਾਤਾਵਾਂ ਵੱਲੋਂ ਵੀ, ਸਭ ਸੰਗਤਾਂ ਦੇ ਚਰਨਾਂ ਵਿੱਚ ਚੱਲ ਹੈ।
ਸਰਸ ਹੀ ਪਰ ਜਾ ਸੰਗ ਲਾਏ ਪਾਂਚਾ ਆਰ ਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।